ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਨ ਪਾਉ ਭਗਤ ਕਛ ਜਾਣੈ, ਤਾ ਕੋ ਅਚਰਜ ਕਾਹੂ। ਜਿਉ ਜਲ ਜਲ ਮਹਿ ਪੈਸ ਨਾਨਕ ਸੈ, ਤਿਉ ਤੁਰ ਮਿਲਿਓ ਜੁਲਾਹੋ। ਜੋ ਜਨ ਪਾਉ ਭਗਤ ਕਛ ਜਾਣੈ, ਤਾ ਕੋ ਅਚਰਜ ਕਾਹੂ। ਜਿਉ ਜਲ ਜਲ ਮਹਿ ਪੈਸ ਨਾਨਕ ਸੈ, ਤਿਉ ਤੁਰ ਮਿਲਿਓ ਜੁਲਾਹੋ। ਹਰ ਕੇ ਲੁਗਾ ਮੈਂ ਤੋ ਮਤ ਕਾ ਪੂਰਾ, ਜੋ ਤਨ ਕਾਸੀ ਤਜਹ ਕਬੀਰਾ, ਰਮਈਆ ਕਹਾ ਨਿਹੋਰਾ। ਰਹਾਉ ਕਹਿਤ ਕਬੀਰ, ਸੁਨਹੋ ਰੇਲੋਈ, ਧਰਮ ਨਾ ਭੁੱਲਹੁ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਕਹਿਤ ਕਬੀਰ, ਸੁਨਹੋ ਰੇਲੋਈ, ਧਰਮ ਨਾ ਭੁੱਲਹੁ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ, ਰੂਹਾਨੀਅਤ ਦੇ ਚਸ਼ਮੇ, ਗਿਆਨ ਦੇ ਭੰਡਾਰ, ਸਰਮਾਨਤਾ ਦੇ ਰਹਿਬਰ, ਚੌਰ ਛਤਰ ਤਖਤ ਦੇ ਮਾਲਕ, ਜ਼ਾਹਰਾਂ ਜ਼ਹੂਰ ਹਾਜ਼ਰਾਂ ਹਜ਼ੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸਿੰਘ ਜੀਓ, ਵੱਡੇ ਭਾਗਾਂ ਵਾਲੇ ਹੋ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਭਰੇ ਪਾਵਨ ਸਥਾਨ ਜਿੱਥੇ ਯਾਤਰਾ ਕਰ ਰਹੇ ਹੋ, ਉੱਥੇ ਜੋ ਸੱਚਖੰਡ ਵਿਖੇ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਮਹਾਰਾਜ ਨੇ ਸਾਡੇ ਉੱਤੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾ ਪਾਵਨ ਮੁੱਖ ਵਾਕ ਸਿੱਖਿਆ ਰੂਪ ਵਿੱਚ ਸਾਡੀ ਝੋਲੀ ਅੰਦਰ ਮਹਾਰਾਜ ਨੇ ਇਹ ਦਾਤ ਪਾਈ ਹੈ। ਭਗਤ ਕਬੀਰ ਸਾਹਿਬ ਜੀ ਰਾਗ ਤਨਾਸਰੀ ਦੇ ਅੰਦਰ ਅੱਜ ਦਾ ਪਾਵਨ ਮੁੱਖ ਵਾਕ ਬਖਸ਼ਿਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 692 ਉੱਤੇ ਇਹ ਬਚਨ ਸੁਸ਼ੋਭਿਤ ਹੈ। ਸਤਿਗੁਰੂ ਨੇ ਗੁਰਬਾਣੀ ਦੇ ਅੰਦਰ ਜੋ ਸਿੱਖੀ ਜੀਵਨ ਦੀ ਗੁੜਤੀ ਬਖਸ਼ਿਸ਼ ਕੀਤੀ ਹੈ, ਭਾਵੇਂ ਸਾਡਾ ਸੱਭਿਆਚਾਰ ਹੈ, ਸਾਡਾ ਕਲਚਰ ਹੈ, ਸਿੱਖ ਹੈ, ਉਹਦੀ ਸਾਰੀ ਕਾੜਤ ਸਤਿਗੁਰੂ ਦੀ ਬਾਣੀ ਤੋਂ ਹੈ। ਮਹਾਰਾਜ ਦੀ ਬਾਣੀ ਅੰਦਰ ਰੋਜ਼ਾਨਾ ਹਜ਼ੂਰ ਪਿਤਾ ਜੀ ਸਾਨੂੰ ਸਮਝਾਉਣਾ ਕਰਦੇ ਹਨ। ਅੱਜ ਵੀ ਭਗਤ ਕਬੀਰ ਸਾਹਿਬ ਜੀ ਜੋ ਬਨਾਰਸ ਦੀ ਧਰਤੀ ਦੇ ਉੱਤੇ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਔਰ ਇੱਕ ਉਸ ਪਰਮੇਸ਼ਰ ਦੇ ਕੋਲੋਂ ਗਿਆਨ ਦੀ ਦਾਤ ਪ੍ਰਾਪਤ ਕਰਕੇ ਅਤੇ ਜਿਹੜੇ ਭੋਲੇ ਭਾਲੇ ਲੋਕ ਵਹਿਮਾਂ ਵਿੱਚ ਭਰਮਾਂ ਵਿੱਚ ਜਾਂ ਗੁੰਮਰਾਹ ਹੋ ਕੇ ਜਾਂ ਕਿਸੇ ਦੇ ਕੀਤੇ ਹੋਏ ਗੁੰਮਰਾਹ ਹੋਣ ਕਰਕੇ ਜੀਵਨ ਦੇ ਅੰਦਰ ਊਣਤਾਈਆਂ ਹਨ, ਉਹਨਾਂ ਨੂੰ ਸਤਿਗੁਰੂ ਜੀ ਨੇ ਬਾਣੀ ਦੇ ਰਾਹੀਂ ਸਾਡੇ ਜੀਵਨ ਵਿੱਚੋਂ ਦੂਰ ਕੀਤਾ ਹੈ। ਅੱਜ ਦੇ ਇਸ ਬਚਨ ਵਿੱਚ ਭਗਤ ਕਬੀਰ ਸਾਹਿਬ ਜੀ ਬੜੀ ਉਚੇਰੀ ਸਿੱਖਿਆ ਜੋ ਸਮਾਜ ਦੇ ਇੱਕ ਵਿੱਚ ਬੜਾ ਵੱਡਾ ਕੋੜ ਹੈ, ਉਸ ਕੋੜ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਮਹਾਰਾਜ ਭਗਤ ਕਬੀਰ ਸਾਹਿਬ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕਰਦਿਆਂ ਇੱਕ ਉਦਾਹਰਣ ਦਿੱਤੀ ਕਿ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲਾ ਦਈਏ ਤੇ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਹੀ ਰੱਬ ਦੀ ਬੰਦਗੀ ਕਰਕੇ ਉਸਦਾ ਸਿਮਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਸਿੱਖਿਆ ਉੱਤੇ ਤੁਰ ਕੇ ਜਦੋਂ ਕੋਈ ਪਰਮਾਤਮਾ ਨਾਲ ਇੱਕਮਿੱਕ ਹੁੰਦਾ ਹੈ ਤੇ ਉਸ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਰਹਿੰਦਾ ਹੈ। ਜਿਵੇਂ ਭਗਤ ਰਵਿਦਾਸ ਜੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਔਰ ਸਾਡੇ ਸਾਰਿਆਂ ਦੀ ਮੰਜ਼ਿਲ ਇਹੀ ਹੈ, ਹਰ ਮਨੁੱਖ ਦੀ ਇਹੀ ਮੰਜ਼ਿਲ ਹੈ। ਇਹਨੂੰ ਆਪਾਂ ਹਜ਼ੂਰ ਪਿਤਾ ਦੀ ਬਾਣੀ ਵਿੱਚੋਂ ਰੋਜ਼ਾਨਾ ਦਰਸ਼ਨ ਕਰਦੇ ਹਾਂ ਕਿ ਭਈ ਪ੍ਰਾਪਤ ਮਾਨੁਕ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜੀਵਨ ਦਾ ਰਸਤਾ ਜਿੱਥੇ ਆਪ ਚੰਗੇ ਰਾਹ ਪੈਣਾ ਔਰ ਦੂਜਿਆਂ ਨੂੰ ਚੰਗੇ ਰਾਹ 'ਤੇ ਤੋਰਨਾ ਕੋਈ ਸੌਖਾ ਰਸਤਾ ਨਹੀਂ, ਕਿਉਂਕਿ ਇਸ ਦੇ ਵਿੱਚ ਕੁਝ ਮੁਸ਼ਕਲਾਵਾਂ ਨੇ। ਇਸ ਵਿੱਚ ਜੀਵਨ ਅੰਦਰ ਬਹੁਤ ਸਾਰੀਆਂ ਮੁਸੀਬਤਾਵਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਬੰਦਾ ਇਹਨਾਂ ਮੁਸੀਬਤਾਂ ਤੋਂ ਮੁਸ਼ਕਲਾਂ ਤੋਂ ਇਹਨਾਂ ਨਾਲ ਲੜ ਕੇ ਇਹਨਾਂ ਨੂੰ ਹਰਾ ਕੇ ਤੇ ਜੀਵਨ ਦੇ ਉਸ ਮਰਾਤਬੇ 'ਤੇ ਪਹੁੰਚ ਜਾਏ, ਅਸੀਂ ਕਹਿੰਦੇ ਇਹ ਮਰਦ ਹੈ, ਬਹਾਦਰ ਹੈ, ਰੱਬ ਦਾ ਭਗਤ ਹੈ, ਇਹ ਕੋਈ ਗੁਰੂ ਕਾ ਸਿੱਖ ਹੈ। ਸੋ ਭਗਤ ਕਬੀਰ ਸਾਹਿਬ ਨੇ ਅੱਜ ਦੇ ਜੋ ਬਚਨ ਅੰਦਰ ਸਾਡੇ ਸਾਰਿਆਂ 'ਤੇ ਬਖਸ਼ਿਸ਼ ਕੀਤੀ ਹੈ, ਆਓ ਬੜੇ ਪਿਆਰ ਦੇ ਨਾਲ ਇਸ ਬਚਨ ਨੂੰ ਸਰਵਨ ਵੀ ਕਰੀਏ ਅਤੇ ਅੱਜ ਦੀ ਸਿੱਖਿਆ ਆਪਣੇ ਪੱਲੇ ਬੰਨੀਏ ਅਤੇ ਸਾਡੇ ਜੀਵਨ ਵਿੱਚੋਂ ਬਹੁਤ ਸਾਰੇ ਕਲੇਸ਼ ਲੜਾਈ ਝਗੜੇ ਮਿਟ ਸਕਦੇ ਹਨ। ਰਸਨਾ ਪਵਿੱਤਰ ਕਰੋ, ਸਾਰੇ ਸੀਸ ਝੁਕਾ ਕਰਕੇ ਗੁਰੂ ਰਾਮਦਾਸ ਜੀ ਦਰ 'ਤੇ ਹਾਜ਼ਰੀਆਂ ਲਵਾਓ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਪਾਓ ਭਗਤ ਕਛ ਜਾਣੈ, ਤਾਂ ਕੋ ਅਚਰਜ ਕਾਹੂ।
ਭਗਤ ਕਬੀਰ ਸਾਹਿਬ ਜੀ ਨੇ ਪਹਿਲੀ ਪੰਕਤੀ ਵਿੱਚ ਇੱਕ ਸ਼ਬਦ ਹੈ ਪਾਓ, ਪ੍ਰੇਮਾ ਭਗਤੀ, ਇੱਕ ਸ਼ਬਦ ਹੈ ਭਗਤ। ਭਗਤੀ ਕਰਨੀ, ਬੰਦਗੀ ਕਰਨੀ, ਜਾਂ ਉਹਨੂੰ ਆਪਾਂ ਕਹਿੰਦੇ ਹਾਂ ਨਾਮ ਜਪਣਾ, ਗੁਰਬਾਣੀ ਪੜ੍ਹਨੀ, ਸਿਮਰਨ ਕਰਨਾ, ਇਹ ਬੰਦਗੀ ਹੈ। ਇਸ ਬੰਦਗੀ ਦੇ ਨਾਲ ਸਾਡੇ ਜੀਵਨ ਦੇ ਵਿੱਚ ਜਿਹੜਾ ਸੋਚਣਾ ਹੈ, ਜੋ ਸਾਡੀ ਸੋਚਣ ਸ਼ੈਲੀ ਹੈ, ਉੱਚੀ ਹੋ ਜਾਏਗੀ। ਅਸੀਂ ਜਦੋਂ ਬਾਣੀ ਵਿੱਚੋਂ ਇਹ ਬਚਨ ਪੜ੍ਹਦੇ ਹਾਂ, ਏਵਡ ਉੱਚਾ ਹੋਵੇ ਕੋਏ, ਜਿੰਨਾ ਉੱਚਰ ਪਰਮੇਸ਼ਰ ਸੋਚਦਾ ਜਾਂ ਉਹਦੀ ਸੋਚ ਹੈ, ਉਨੀ ਉੱਚੀ ਹੀ ਕੋਈ ਮਨੁੱਖ ਉਸ ਅਵਸਥਾ ਵਿੱਚ ਜਾ ਕੇ ਸੋਚੇ, ਵਿਚਾਰੇ ਕੀ ਹੋਵੇਗਾ। ਮਹਾਰਾਜ ਕਹਿੰਦੇ ਨੇ ਉਹਦੇ ਜੀਵਨ ਵਿੱਚੋਂ ਭਰਮ ਦੂਰ ਹੋ ਜਾਣਗੇ, ਭਟਕਣਾ ਦੂਰ ਹੋ ਜਾਏਗੀ, ਉਹਨੂੰ ਸਮਾਜ ਦੇ ਹਰ ਜੀਵ ਦੇ ਵਿੱਚ, ਹਰ ਤਿਨਕੇ ਦੇ ਵਿੱਚ ਪਰਮੇਸ਼ਰ ਨਜ਼ਰ ਆਵੇਗਾ। ਮਹਾਰਾਜ ਦੀ ਪੰਕਤੀ ਅੰਦਰ ਇੱਕ ਸ਼ਬਦ ਜੋ ਪੰਕਤੀ ਰਹਾਉ ਦੀ ਹੈ, ਕੇਂਦਰੀ ਭਾਵ ਜਿਹਨੂੰ ਅਸੀਂ ਕਹਿੰਦੇ ਹਾਂ, ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਭੋਰਾ ਮੈਨੇ ਭੋਲਾ। ਜਦੋਂ ਕੋਈ ਸੱਚੀ ਗੱਲ ਕਰਦਾ ਹੈ, ਸਿਆਣੀ ਗੱਲ ਕਰਦਾ ਹੈ, ਔਰ ਉਹ ਕਰਨ ਵਾਲਾ ਇੱਕ ਹੀ ਹੈ, ਬਾਕੀ ਦੁਨੀਆ ਕਿਸੇ ਹੋਰ ਰਸਤੇ ਤੁਰੀ ਪਈ ਹੈ, ਤੇ ਅਸੀਂ ਕਹਿੰਦੇ ਇਹ ਕਿਵੇਂ ਜਿਹੀਆਂ ਭੋਲੀਆਂ ਗੱਲਾਂ ਕਰਦਾ ਹੈ, ਕਿਵੇਂ ਜਿਹਾ ਭੋਲਾ ਬੰਦਾ ਹੈ ਜੋ ਇਹ ਕਹਿ ਰਿਹਾ ਹੋਣਾ ਨਹੀਂ। ਭਗਤ ਕਬੀਰ ਸਾਹਿਬ ਜੀ ਬਨਾਰਸ ਰਹਿੰਦੇ ਹਨ, ਬਨਾਰਸ ਦੀ ਧਰਤੀ ਉੱਤੇ ਬੜੀ ਬੰਦਗੀ ਹੁੰਦੀ ਹੈ, ਔਰ ਬੰਦਗੀ ਇਸ ਕਰਕੇ ਹੁੰਦੀ ਹੈ ਕਿ ਸਾਨੂੰ ਇੱਥੇ ਮੁਕਤੀ ਮਿਲ ਜਾਏ। ਉੱਥੇ ਧਰਮ ਗ੍ਰੰਥ ਪੜ੍ਹੇ ਜਾਂਦੇ ਨੇ, ਸ਼ਾਸਤਰ ਪੜ੍ਹੇ ਜਾਂਦੇ ਨੇ, ਸਿਮਰਤੀਆਂ ਪੜ੍ਹੀਆਂ ਜਾਂਦੀਆਂ ਨੇ, ਉਪਨਿਸ਼ਦ ਪੜ੍ਹੇ ਜਾਂਦੇ ਹਨ, ਪੁਰਾਣ ਪੜ੍ਹੇ ਜਾਂਦੇ ਹਨ, ਗੀਤਾ ਪੜ੍ਹੀ ਜਾਂਦੀ। ਜਦੋਂ ਕੋਈ ਬਹੁਤ ਸਾਰੇ ਗ੍ਰੰਥ ਪੜ੍ਹ ਲੈਂਦਾ ਹੈ ਤਾਂ ਉਹਨੂੰ ਆਪਾਂ ਕਹਿ ਦਿੰਦੇ 108 ਬ੍ਰਹਮ ਗਿਆਨੀ, ਵੀ ਇਹਨੇ 108 ਗ੍ਰੰਥ ਪੜ੍ਹ ਲਏ ਹਨ। ਇਹ ਦਵੇਦੀ ਹੈ, ਇਹ ਤਵੇਦੀ ਹੈ, ਇਹ ਚਤੁਰਵੇਦੀ ਹੈ, ਲੇਕਿਨ ਇੰਨਾ ਗਿਆਨ ਹੋਣ ਦੇ ਬਾਵਜੂਦ ਉਹ ਗਿਆਨਵਾਨ ਲੋਕ ਜਿਹੜੇ ਸਨ, ਲੋਕਾਂ ਨੂੰ ਕਿਸੇ ਭਰਮ 'ਚ ਪਾ ਰਹੇ ਹਨ। ਭਰਮ ਕੀ ਹੈ? ਕਬੀਰ ਸਾਹਿਬ ਜੀ ਤੁਹਾਨੂੰ ਸਮਝ ਨਹੀਂ ਹੈ, ਕਬੀਰ ਸਾਹਿਬ ਜੀ ਤੁਹਾਡੇ ਕੋਲ ਮਤ ਨਹੀਂ ਹੈ, ਕਬੀਰ ਸਾਹਿਬ ਜੀ ਤੁਸੀਂ ਕੋਈ ਸਿਆਣੇ ਨਹੀਂ ਹੋ। ਕਿਉਂ? ਕਬੀਰ ਸਾਹਿਬ ਜੀ ਇਹ ਕਹਿੰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਹੁਣ ਕਬੀਰ ਸਾਹਿਬ ਜੀ ਬਨਾਰਸ ਦੀਆਂ ਗਲੀਆਂ ਵਿੱਚ ਉੱਚੀ ਉੱਚੀ ਇਹ ਗਾਉਂਦੇ ਹਨ ਕਿ ਸੰਤਨ ਸੰਗ ਕਬੀਰਾ, ਵਿਗੜਿਓ ਸੋ ਕਬੀਰਾ, ਰਾਮੇ ਹੋਏ ਨਿਬਰਿਓ। ਕਬੀਰ ਸਾਹਿਬ ਇਹ ਕਹਿੰਦੇ ਨੇ ਕਿ ਮੇਰੇ ਵਿੱਚ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ ਰਿਹਾ, ਪਰਮੇਸ਼ਰ ਜਿਹੜਾ ਹੈ ਉਹ ਮੇਰੇ ਹਿਰਦੇ 'ਚ ਵੱਸਦਾ, ਪਰਮੇਸ਼ਰ ਵਰਗਾ ਮੈਨੂੰ ਰੱਬ ਨੇ ਇਹ ਜੀਵਨ ਬਖਸ਼ ਦਿੱਤਾ ਹੈ। ਪਰ ਜਿਹੜੇ ਲੋਕ ਇੰਨੇ ਇੰਨੇ ਸਾਲ ਗ੍ਰੰਥ ਪੜ੍ਹਨ ਵਾਲੇ ਸਨ, ਜਿਨ੍ਹਾਂ ਨੂੰ ਅਜੇ ਪ੍ਰਾਪਤ ਕੁਛ ਨਹੀਂ ਹੋਇਆ ਸੀ, ਉਹ ਕਬੀਰ ਸਾਹਿਬ ਨੂੰ ਇਹ ਕਹਿੰਦੇ ਨੇ ਵੀ ਤੂੰ ਜੁਲਾਹਾ ਹੈ, ਤੂੰ ਕਿਵੇਂ ਰੱਬ ਵਰਗਾ ਹੋ ਗਿਆ। ਸਾਡੇ ਪਿੰਡ 'ਚ ਕੋਈ ਗਰੀਬ ਬੰਦਾ ਅਮੀਰ ਹੋ ਜਾਏ ਤੇ ਅਮੀਰ ਮੰਨਣ ਨੂੰ ਤਿਆਰ ਨਹੀਂ ਹੁੰਦੇ ਵੀ ਇਹ ਅਮੀਰ ਹੋ ਗਿਆ, ਉਹਦੇ ਗਰੀਬਾਂ ਵਾਲਾ ਹੀ ਬਿਹੇਵ ਉਸ ਨਾਲ ਕਰਦੇ ਨੇ ਵੀ ਇਹ ਕਿਵੇਂ ਹੋ ਗਿਆ, ਵੀ ਮੈਂ ਤੇ ਇੰਨੇ ਸਾਲਾਂ ਤੋਂ ਚੌਧਰੀ ਹਾਂ। ਕਬੀਰ ਸਾਹਿਬ ਸੀ 108 ਗ੍ਰੰਥ ਪੜ੍ਹੇ ਨੇ, ਤੁਸੀਂ ਕਿਸ ਤਰ੍ਹਾਂ ਇਹ ਹੋ ਗਏ ਹੋ, ਅਸੀਂ ਨਹੀਂ ਮੰਨਦੇ ਹਾਂ, ਤੂੰ ਤੇ ਥੋੜੀ ਮਤ ਦਾ ਬੰਦਾ ਹੈ। ਮਤ ਕਾ ਭੋਰਾ, ਜਿਹੜਾ ਸ਼ਬਦ ਹੈ ਭੋਲਾ, ਤੂੰ ਜਿੰਨੀਆਂ ਉੱਚੀਆਂ ਗੱਲਾਂ ਕਰਦਾ ਹੈ ਨਹੀਂ। ਕਬੀਰ ਸਾਹਿਬ ਗੁਰਬਾਣੀ ਰਾਹੀਂ ਲੋਕਾਂ ਦਾ ਇੱਕ ਭਰਮ ਦੂਰ ਕਰ ਰਹੇ ਨੇ। ਤੁਸੀਂ ਗੁਰਬਾਣੀ ਵਿੱਚੋਂ ਕੁਝ ਸ਼ਬਦ ਪੜੋਗੇ, ਉਹ ਗੁਰਬਾਣੀ ਦੇ ਸ਼ਬਦ ਜਿਹੜੇ ਨੇ ਪੜ੍ਹ ਕੇ ਆਪਾਂ ਬੜੀ ਛੇਤੀ ਨਾਲ ਅੱਗੇ ਨਿਕਲ ਜਾਂਦੇ ਹਾਂ। ਇੱਕ ਸ਼ਬਦ ਹੈ ਖੰਭ ਵਿਕੰਦੜੇ ਜੇ ਲਹਾਂ, ਵੀ ਕਿਤੇ ਮੈਨੂੰ ਖੰਭ ਮਿਲ ਜਾਣ ਤੇ ਮੈਂ ਖੰਭ ਲਾ ਕੇ ਉਡਾਰੀ ਮਾਰ ਕੇ ਰੱਬ ਕੋਲ ਚਲਾ ਜਾਵਾਂ, ਮੈਂ ਆਪਣਾ ਸੱਜਣ ਲੱਭ ਲਵਾਂ ਕਿੰਨਾ ਸਾਵੀ ਤੋੜ। ਪਰ ਅਸੀਂ ਕਹੀਏ ਵੀ ਐਸਾ ਬੰਦਾ ਅੱਜ ਤੱਕ ਵੇਖਿਆ ਜਿਹਨੇ ਖੰਭ ਲਾਏ ਹੋਣ ਤੇ ਰੱਬ ਕੋਲ ਪਹੁੰਚ ਗਿਆ ਹੋਵੇ। ਪੰਛੀ ਦੇ ਖੰਭ ਨੇ ਉੱਡਦਾ ਅਸਮਾਨ ਵਿੱਚ, ਚੰਗੀ ਗੱਲ ਹੈ। ਸਾਡੇ ਕੋਲ ਖੰਭ ਹੈ ਪਰਮੇਸ਼ਰ, ਪਰਮੇਸ਼ਰ ਦੀ ਬੰਦਗੀ, ਸਤਿਗੁਰੂ ਦੀ ਸਿੱਖਿਆ, ਵਾਹ ਵਾਹ ਬਾਣੀ ਨਿਰੰਕਾਰ ਹੈ। ਮਹਾਰਾਜ ਬਾਣੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਨਿਕਸਰੇ ਪੰਖੀ ਸਿਮਰ ਹਰ ਪਾਂਖ। ਤੂੰ ਪੰਛੀ ਹੈ ਤੇ ਪੰਛੀ ਤੇਰੇ ਖੰਭ ਜਿਹੜੇ ਨੇ ਉਹ ਤੇਰੇ ਕੋਲ ਨਹੀਂ ਹਨ। ਕਿਹੜੇ ਖੰਭ? ਸਿਮਰ ਹਰ ਪਾਂਖ, ਹਰੀ ਵਾਲੇ ਖੰਭ। ਜਿਸ ਲੈਵਲ ਤੇ, ਜਿਸ ਮਰਾਤਬੇ ਤੇ ਹਰੀ ਬੈਠਾ, ਤੂੰ ਉੱਥੋਂ ਤੱਕ ਨਹੀਂ ਉੱਡ ਰਿਹਾ। ਤੇਰੀ ਉਡਾਰੀ ਤੇ ਕੀ ਹੋਣੀ ਹੈ? ਤੂੰ ਤੇ ਜਿਵੇਂ ਧਰਤੀ ਦੇ ਉੱਤੇ ਰੇਂਗਣ ਵਾਲੇ ਜੀਵ ਹੁੰਦੇ ਨਾ, ਉਵੇਂ ਰੇਂਗ ਰਿਹਾ, ਪੰਛੀ ਵਾਂਗੂ ਉੱਡ ਨਹੀਂ ਰਿਹਾ। ਰੇਂਗਣਾ ਕੀ ਹੈ? ਅੱਜ ਵੀ ਭਾਵੇਂ ਜਿੰਨਾ ਮਰਜ਼ੀ ਅਸੀਂ ਇਸ ਗੱਲ ਦਾ ਰੋਲਾ ਪਾਈਏ, ਇਸ ਗੱਲ ਨੂੰ ਪ੍ਰਚਾਰੀਏ, ਗੱਲਾਂ ਵੀ ਕਰੀਏ, ਜੀ ਅਸੀਂ ਤੇ ਜਾਤ ਪਾਤ ਨੂੰ ਮੰਨਦੇ ਨਹੀਂ, ਪਰ ਗੱਲਾਂ ਹੀ ਗੱਲਾਂ 'ਚ ਬੰਦੇ ਪੁੱਛਣਗੇ, ਭਾਈ ਤੁਸੀਂ ਪਿੱਛੋਂ ਕਿੱਥੋਂ ਹੋ? ਅਸੀਂ ਜਾਤ ਪਾਤ ਨੂੰ ਮੰਨਦੇ ਨਹੀਂ ਹਾਂ, ਪਰ ਫੇਰ ਵੀ ਤੁਹਾਡੀ ਜਾਤ ਕੀ ਹੈ? ਉਹਦੇ ਸਬੂਤ ਸਾਡੇ ਕੋਲ। ਇਸ ਤਰ੍ਹਾਂ ਕਹੀਏ ਵੀ ਇੱਕ ਪੰਛੀ ਹੈ ਅਤੇ ਉਹ ਪੰਛੀ ਛੋਟਾ ਜਿਹਾ ਜੇ ਬੱਚਾ ਹੈ ਅਤੇ ਉਹਨੂੰ ਲਿਆ ਕੇ ਪਿੰਜਰੇ 'ਚ ਬੰਦ ਕਰ ਦਿਓ, ਰੋਜ਼ ਦਾਣਾ ਪਾਣੀ ਪਾਓ, ਫਿਰ ਕਹੋ ਵੀ ਇਹ ਪੰਛੀ ਨੂੰ ਆਜ਼ਾਦ ਕਰ ਦਈਏ, ਪਿੰਜਰਾ ਖੋਲ੍ਹ ਦਿਓ, ਥੋੜ੍ਹੀ ਜਿਹੀ ਉਡਾਰੀ ਲਾ ਕੇ ਉਹ ਫਿਰ ਉਸੇ ਪਿੰਜਰੇ 'ਚ ਆ ਜਾਏਗਾ। ਕਿਉਂ? ਉਹਨੂੰ ਬੈਠੇ ਬਿਠਾਏ ਨੂੰ ਚੋਗ ਮਿਲਦੀ ਹੈ, ਉਹਨੂੰ ਬੈਠੇ ਬਿਠਾਏ ਨੂੰ ਪਾਣੀ ਮਿਲਦਾ ਹੈ, ਉਹਨੂੰ ਕਿਸੇ ਜਾਨਵਰ ਦਾ ਡਰ ਨਹੀਂ ਹੈ। ਉਹ ਕਹਿੰਦਾ ਮੈਂ ਪਿੰਜਰੇ 'ਚੋਂ ਕਿਉਂ ਉੱਡਾਂ? ਮਹਾਰਾਜ ਬਾਣੀ ਜੀ ਕਹਿੰਦੇ ਨੇ ਰਸ ਰਸ ਚੋਗ ਚੁਗੇ ਨਿੱਤ ਫਾਂਸੇ। ਪੰਛੀ ਦੇ ਅੱਗੇ ਜਦੋਂ ਚੋਗ ਪਾਈ ਜਾਂਦੀ ਹੈ, ਬੜੇ ਰਸ ਨਾਲ ਖਾਂਦਾ ਹੈ। ਜੀ ਸਾਡੀ ਬਰਾਦਰੀ ਦੇ ਵਿੱਚੋਂ SP ਬਣ ਗਿਆ, ਸਾਡੀ ਬਰਾਦਰੀ ਵਿੱਚੋਂ DC ਹੈ, ਅਸੀਂ ਬੜੇ ਰਸ ਨਾਲ ਇਹ ਬਾਤ ਆਖਦੇ ਹਾਂ। ਸਾਡੀ ਬਰਾਦਰੀ ਵਾਲਿਆਂ ਨੇ ਗੁਰਦੁਆਰਾ ਬਣਾਇਆ, ਵੇਖਣ ਵਾਲਾ ਹੈ ਜੀ ਕਿੰਨਾ ਰਸ ਆਉਂਦਾ, ਸਾਡੀ ਬਰਾਦਰੀ ਨੇ ਬਣਾਇਆ ਜੀ। ਇਹ ਸਾਡੀ ਬਰਾਦਰੀ ਦੀ ਗੱਲ ਹੈ। ਅਸੀਂ ਅੱਜ ਵੀ ਹੁਣ ਪੰਜਾਬ ਦੇ ਇਲੈਕਸ਼ਨ ਹੋਣੇ ਨੇ, ਜਾਤਾਂ ਦੇ ਨਾਂ 'ਤੇ ਹੋਣੇ ਨੇ, ਸਾਨੂੰ ਰਸ ਆਉਂਦਾ, ਸਾਡੀ ਜਾਤ ਦਾ ਮੁੱਖ ਮੰਤਰੀ ਬਣ ਗਿਆ, ਸਾਡੀ ਜਾਤ ਦਾ ਫਲਾਣਾ MLA MP ਬਣ ਗਿਆ, ਮੰਤਰੀ ਬਣ ਗਿਆ, ਰਸ ਆਉਂਦਾ ਸਾਨੂੰ। ਮਹਾਰਾਜ ਕਹਿੰਦੇ ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਫਾਹੀ ਤੇਤੀ। ਦਿਨੋ ਦਿਨ ਜਾਲ 'ਚ ਫਸਦੇ ਹੀ ਜਾ ਰਹੇ ਹਾਂ, ਨਿਕਲ ਨਹੀਂ ਰਹੇ ਹਾਂ। ਇਸ ਗੱਲ ਦਾ ਉੱਚੀ ਉੱਚੀ ਰੋਲਾ ਭਗਤ ਕਬੀਰ ਸਾਹਿਬ ਨੇ ਵੀ ਬਨਾਰਸ ਦੀ ਧਰਤੀ 'ਤੇ ਪਾਇਆ, 10 ਗੁਰੂ ਸਾਹਿਬਾਨਾਂ ਨੇ ਵੀ ਇਸ ਗੱਲ ਦੀ ਬੜੀ ਉੱਚੀ ਉੱਚੀ ਪੁਕਾਰ ਕੀਤੀ, ਪਰ ਅਸੀਂ ਉਸ 'ਚੋਂ ਨਿਕਲੇ ਨਹੀਂ, ਕਿਉਂਕਿ ਸਾਨੂੰ ਰਸ ਆਉਂਦਾ ਹੈ। ਇਹ ਗੱਲ ਕਹਿਣ ਵਿੱਚ ਸਾਡੀ ਬਰਾਦਰੀ 'ਚੋਂ ਫਲਾਣਾ ਬੰਦਾ ਪਤਾ ਕਿੱਥੇ ਪਹੁੰਚਿਆ ਪਿਆ। ਅਸੀਂ ਕਦੀ ਨਹੀਂ ਇਹ ਗੱਲ ਨੂੰ ਵੇਖਦੇ ਵੀ ਭਾਈ ਨੇਕ ਬੰਦੇ ਨੂੰ ਅੱਗੇ ਲਾਈਏ, ਕੋਈ ਵੀ ਹੋਵੇ, ਨੇਕ ਬੰਦੇ ਨੂੰ ਵੋਟਾਂ ਪਾਈਏ, ਨੇਕ ਬੰਦੇ ਨੂੰ ਆਗੂ ਬਣਾਈਏ, ਉਹ ਨੇਕ ਆਗੂ ਜਿਹੜਾ ਗੁਰੂ ਸਾਹਿਬ ਦੀ ਮੱਤ ਉੱਤੇ ਤੁਰ ਕੇ ਸਾਨੂੰ ਚੰਗਾ ਜੀਵਨ ਸਾਡੀ ਅਗਵਾਈ ਕਰੇ। ਮਹਾਰਾਜ ਕਹਿੰਦੇ ਨਿਕਸ ਰੇ ਪੰਖੀ ਸਿਮਰ ਹਰ ਪਾਂਖ, ਕਿਵੇਂ ਮਿਲ ਸਾਧੂ ਸ਼ਰਨ ਗਹੋ ਪੂਰਨ, ਰਾਮ ਰਤਨ ਹਿਰਦੇ ਸੰਗ ਰਾਖ। ਸਾਧੂ ਨੂੰ ਮੇਲ, ਪੂਰਨ ਗੁਰੂ ਦੀ ਸ਼ਰਨ ਚ ਆ, ਜੋ ਰਤਨ ਰੂਪੀ ਸਿੱਖਿਆ ਹੈ ਨਾ ਉਹਨੂੰ ਆਪਣੇ ਹਿਰਦੇ ਚ ਰੱਖ, ਹਿਰਦੇ ਚ ਵਸਾ। ਤੂੰ ਜਿੱਥੇ ਜਾਏਗਾ ਨਾ ਜੈ ਜੈ ਪੇਖੋ ਤੈ ਰੂਪ, ਤੂੰ ਕਥੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਸਾਨੂੰ ਸਾਰੇ ਪਾਸੇ ਸਾਡੇ ਭੈਣ ਭਰਾ ਦਿਸਣਗੇ, ਭਾਵੇਂ ਉਹ ਕੋਈ ਵੀ ਹੋਵੇ, ਕੋਈ ਜੀਵ ਹੋਵੇ। ਹਾਂ, ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿੰਨੀ ਹੋਏਗਾ, ਕਿਵੇਂ ਐਸਾ ਹੋ ਸਕਦਾ ਹੈ? ਮਹਾਰਾਜ ਕਹਿੰਦੇ ਕਰ ਬੰਦਗੀ ਛਾੜ ਮੈਂ ਮੇਰਾ। ਇਹ ਬੰਦਗੀ ਨਾਲ ਹੀ ਹੋਣਾ ਹੈ। ਬੰਦਗੀ ਕੀ ਹੈ? ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ। ਬੰਦਗੀ ਤੇਰੇ ਕਰਮਾਂ 'ਚ ਹੈ, ਇਕੱਲੀ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਨਹੀਂ, ਬੰਦਗੀ ਤੇਰੇ ਕਰਮਾਂ 'ਚ ਆਏ, ਤੇਰੇ ਕਰਤੱਵ ਵਿੱਚ ਹੋਵੇ। ਜੀਵਨ ਦੇ ਹਰ ਕਦਮ 'ਤੇ ਜਦੋਂ ਵੀ ਤੂੰ ਕੋਈ ਕਾਜ ਕਰਦਾ ਹੋਵੇ ਤੇਰੇ ਕਰਮਾਂ 'ਚ ਬੰਦਗੀ ਦਿਸੇ। ਇਹਨੂੰ ਕਹਿੰਦੇ ਨੇ ਵਰਕ ਇਜ ਵਰਸ਼ਿਪ। ਸਿਆਣਿਆਂ ਨੇ ਇਸੇ ਕਰਕੇ ਕਿਹਾ ਸੀ, ਦ ਬਿਊਟੀਫੁਲ ਥਿੰਗਸ ਅਬਾਊਟ ਲਰਨਿੰਗ ਇਜ ਨੋ ਵਨ ਟੇਕ ਇਟ। ਜਦੋਂ ਤੁਸੀਂ ਸੁੰਦਰ ਵਿਚਾਰ ਗ੍ਰਹਿਣ ਕਰ ਲਵੋਗੇ, ਜਿੱਥੇ ਵੀ ਤੁਹਾਡੇ ਕਰਮਾਂ ਵਿੱਚੋਂ ਚੀਜ਼ ਦਿਸੇਗੀ, ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ। ਕਰਮਾਂ ਚੁੱਕੀ ਦੱਸੇ, ਗੁਰੂ ਦੀ ਅਪਰੋਚ ਵੇਖੀਏ ਤੇ ਸਾਡੀ ਅਪਰੋਚ ਵੇਖੀਏ। ਗੁਰੂ ਦੀ ਅਪਰੋਚ ਕੀ ਹੈ? ਉਹ ਠੱਗ ਵਿੱਚੋਂ ਸੱਜਣ ਵੇਖਦੇ ਨੇ, ਆਪਾਂ ਸੱਜਣਾਂ ਵਿੱਚੋਂ ਵੀ ਠੱਗ ਵੇਖਦੇ ਹਾਂ। ਗੁਰੂ ਦੀ ਅਪਰੋਚ ਇਹ ਹੈ, ਜਿਹਨੂੰ ਤੂੰ ਕਹਿੰਦੇ ਨਾ ਵਿਜਨਰੀ ਪੱਖ, ਜਿਹੜਾ ਬੰਦੇ ਦਾ ਵਿਜਨਰੀ ਆਫ ਐਵੋਲੂਸ਼ਨ, ਬੰਦੇ ਦੀ ਹਸਤੀ ਦੀ ਸ਼ਕਤੀ, ਜਿਹੜੀ ਬੰਦੇ ਦੀ ਹਸਤੀ ਹੈ ਉਹਦੀ ਸ਼ਕਤੀ ਕੀ ਹੈ, ਉਹਦੀ ਹਸਤੀ ਦੀ ਸ਼ਕਤੀ ਬਣਦੀ ਕਿਵੇਂ ਹੈ। ਮੈਂ ਕਈ ਵਾਰ ਉਦਾਹਰਣ ਦੇਣਾ ਹੁੰਦਾ, ਇੱਕ ਸ਼ਬਦ ਹੈ ਸਪਿਰਚੁਅਲਿਟੀ, ਇੱਕ ਸ਼ਬਦ ਹੈ ਨੋਬੈਲਿਟੀ। ਜਦੋਂ ਅਸੀਂ ਬੰਦਗੀ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਤੇ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਮੈਨੂੰ ਇੱਕ ਚੰਗਾ ਇਨਸਾਨ ਇਸ ਤਰ੍ਹਾਂ ਬਣਨਾ ਚਾਹੀਦਾ, ਮੈਂ ਆਪਣੇ ਮਾਂ ਬਾਪ ਨੂੰ ਪਾਲਾਂ, ਮੈਂ ਆਪਣੇ ਬੱਚਿਆਂ ਨੂੰ ਪਾਲਾਂ, ਥੋੜ੍ਹਾ ਜਿਹਾ ਲੰਮਾ ਸੋਚ ਕੇ ਭੈਣ ਭਰਾਵਾਂ ਨੂੰ ਪਾਲਾਂ। ਇਹ ਸਪਿਰਚੁਅਲਿਟੀ ਹੈ। ਨੋਬੈਲਿਟੀ ਕੀ ਹੈ? ਇੱਕ ਬੰਦਾ ਪੜ੍ਹ ਲਿਖ ਕੇ ਮਾਂ ਬਾਪ ਨੂੰ ਵਧੀਆ ਸੁੱਖ ਦੇ ਤੇ, ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸੁੱਖ ਦੇ ਤੇ, ਪਰ ਇੱਕ ਸੱਜਣ ਉਹ ਵੀ ਹੈ ਜਿਹੜਾ ਕਹਿੰਦਾ ਵੀ ਮੇਰੇ ਪਿੰਡ ਦੇ ਵਿੱਚ ਹੋਸਪਿਟਲ ਨਹੀਂ ਹੈ, ਔਰ ਇੱਥੋਂ ਸ਼ਹਿਰ ਤੱਕ ਜਾਂਦਿਆਂ ਜਾਂਦਿਆਂ ਜੀਵ ਦੀ ਡੈਥ ਹੋ ਜਾਂਦੀ ਹੈ, ਮੈਂ ਨਹੀਂ ਚਾਹੁੰਦਾ ਮੇਰੇ ਪਿੰਡ ਦਾ ਕੋਈ ਪ੍ਰਾਣੀ ਇਸ ਤਰ੍ਹਾਂ ਮਰੇ, ਮੈਂ ਪਿੰਡ ਵਿੱਚ ਹੋਸਪਿਟਲ ਬਣਾਵਾਂਗਾ। ਇਹਨੂੰ ਨੋਬੈਲਿਟੀ ਕਹਿੰਦੇ ਨੇ, ਦੂਰ ਅੰਦੇਸ਼ੀ ਕਹਿੰਦੇ ਨੇ। ਸਤਿਗੁਰੂ ਮਹਾਰਾਜ ਗੁਰਬਾਣੀ ਅੰਦਰ ਇਹ ਦੱਸ ਰਹੇ ਨੇ, ਭਾਈ ਰੱਬ ਰੂਪੀ ਸਿਮਰਨ, ਰੱਬ ਰੂਪੀ ਪੰਖ, ਦੁੱਧ ਬਿਨ ਧੇਨ ਪੰਖ ਬਿਨ ਪੰਖੀ, जल बिन उत्पज काम नहीं, खंभा तो बिना कोई पंखी नहीं उड़ सकता। तुसी उसी उडारी उदों ही ला सकते हो जदों रब की बंदगी रूपी खंभ तुहाडे कोल होणगे, रब की सोच साडे कोल होवेगी, फिर ही असी तुसी भगत कबीर साहब का वचन जिस कबीर साहब अज ये कह रहे हैं भी कबीर साहब तुसी जलाहे हो, तुहानू समझ नहीं है, अनपढ़ हो, बेसमझ हो, पर मैं तुहानू एक गल कहना चाहना, वो की है, तुसी कहंदे हो भी जे कांशी दे विच कोई जीव मरदा है तो उन्हूं मुक्ति मिल जाती है, इहदे विच रब की बंदगी की तो कोई लोड़ ही ना हुई, रब दे सिमरन की कोई लोड़ ना हुई, फिर रब का भी कोई आसान ना होया। हर के लोगा मैं तो मत का भोरा, तुसी मैनू तो कहता समझ नहीं है, पर कहिंदे जो तन काछी, जेड़ा तन कांछी दे विच जा करके, तजहे कबीरा रमैये कहां निहोरा। निहोरा मैंने जिवें आपां कहिंदे किसी का निहोरा करना, किसी अगे बेनती करनी, तरले कढ़ने, जे कांछी च मरिया ही मुक्ति हो जाती, रब दे तरले कढ़ने की लोड़ ही की है। आपां सारी जिंदगी च ध्यान रखना कल्ली बनारस की गल नहीं है, किसी बंदे दे गुरुद्वारा साहब सुवास निकल गए होण ते आपां आखीए भी आंदी बड़ा भला बंदा है, ते गुरबाणी मनो कठोर मरे बनारस नरक ना बचिया जाई। गल ते कर्मां दी है, वो कर्म किसे मनुख दे भी चंगे हो सकते ने, कोई मनुख भी कर्मां करके उत्तम हो सकता है। तुसी कही जाओ भी कबीर अनपढ़ है, बेसमझ है, मैनू तुहाडा कोई गुस्सा नहीं लगता है, पर हाँ मैनू ये जरूर लगता है, पंडिया कवन कुमातुम लागे, बूढ़ोगे परिवार सकल स्यों, नाम न जपो अभागे। कबीर साहब जी ने सानू दो चीज़ां अज दे शब्द विच दित्तियां ने, जे असी अपनी सोच नू दूर अंदेशी बनाना चाहते हैं, दूर अंदेशी, महाराज ने पहली पंक्ति दे विच बचन किया है, भगत कबीर साहब कहिंदे ने कि भाई जो जन पाओ भगत कछ जानै तांको अचरज काहो। ये पूर्वी भाषा अपनी भाषा हैरानगी, जिहड़ी गल ना हो सकती हो हैरानगी होंदी भी ये किवें होया है, ये तो हो नहीं सकता, की नहीं हो सकता, कबीर जुलाहा है रब वर्गा किवें हो सकता है, ये हक तो वो है ही नहीं है, ये तो हक केवल दे केवल उच्ची जातां वाले को है। कबीर साहब जी ये कहते हैं भाई जो जन पाओ भगत कछ जानै, जेड़ा प्रेमा भगती नू जानदा है, कोई भी है, कहो कबीर जन पए खालसे प्रेम भगत जेहे जानी, जिन्हें प्रेमा भगती नू जान लिया, समझ लिया कि रब की प्रेमा भगती की है, मैं उन्हें भी बेनती की है, रब की प्रेमा भगती केवल अपना परिवार ते रिश्तेदार पालना ही नहीं है, पिंड विच हॉस्पिटल बना दिता है सारे इलाके नू, तुसी तंदुरुस्त कर दिता है, तुसी सारियां च रब नू जान लिया, तुसी अपने कर्मां विचों चीज करके विखाई, ये प्रेमा भगती है, तुसी कर्मां दे विचों अपनी रब की बंदगी नू विखाया है, कर्मां दे विचों दिसिया है। महाराज इसलिए कह रहे ने भाई जो जन पाओ भगत कछ जानै, कि असल भगती प्रेमा भगती है कि जानना भी जरूरी है, ਤੇ ਕਹਿੰਦੇ ਨੇ ਜੇ ਕੋਈ ਜਾਣ ਗਿਆ ਨਾ ਫੇਰ ਤਾਂ ਕੋ ਅਚਰਜ ਕਾਹੋ, ਇਸ ਗੱਲ ਦੀ ਹੈਰਾਨਗੀ ਨਹੀਂ ਹੋਣੀ ਚਾਹੀਦੀ ਵੀ ਇਹ ਉੱਚਾ ਕਿਵੇਂ ਹੋ ਗਿਆ। ਰਵਿਦਾਸ ਵੀ ਉੱਚਾ ਹੋ ਸਕਦਾ, ਸੈਨ ਨਾਈ ਵੀ ਉੱਚਾ ਹੋ ਸਕਦਾ, ਸਦਨਾ ਕਸਾਈ ਵੀ ਉੱਚਾ ਹੋ ਸਕਦਾ। ਰੱਬ ਦੀ ਪ੍ਰੇਮਾ ਭਗਤੀ ਦੀ ਖੇਡ ਹੀ ਇਹ ਹੈ, ਨੀਚੇ ਊਚ ਕਰੇ ਮੇਰਾ ਗੋਬਿੰਦ, ਇਹੀ ਤੇ ਹੈਰਾਨਗੀ ਹੈ। ਮਹਾਰਾਜ ਕਹਿੰਦੇ ਇਸ ਗੱਲ ਦੇ ਵਿੱਚ ਕਦੀ ਆਪਣੇ ਜੀਵਨ ਵਿੱਚ ਕੋਈ ਭਰਮ ਨਾ ਪਾਲੋ ਜੇ, ਕਿਉਂਕਿ ਜਦੋਂ ਤੁਹਾਨੂੰ ਅਚਰਜ ਸ਼ਬਦ ਆਏਗਾ ਹੈਰਾਨਗੀ ਵੀ ਹੋਏਗੀ ਤੇ ਭਰਮ ਵੀ ਹੋਏਗਾ। ਭਰਮ ਕੀ ਹੋਵੇਗਾ, ਇਹ ਕਿਵੇਂ ਹੋ ਗਿਆ, ਫਿਰ ਸਾਡੇ ਕਿਆਫੇ ਹੋਣਗੇ। ਕਿਆਫੇ ਕੀ ਹੈ, ਕਿਆਫੇ ਹੋਣਗੇ, ਕਬੀਰ ਸਾਹਿਬ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ, ਕਬੀਰ ਰਵਿਦਾਸ ਜੀ ਪਿਛਲੇ ਜਨਮ ਦੇ, ਫਿਰ ਇਹ ਸਾਡੇ ਕਿਆਫੇ ਹੁੰਦੇ, ਇਹ ਭਰਮ ਨੇ। ਗੱਲ ਪਿਛਲੇ ਜਨਮ ਦੀ ਨਹੀਂ ਹੈ, ਗੱਲ ਅੱਜ ਦੇ ਜਨਮ ਦੀ ਹੈ, ਅੱਜ ਦੇ ਕਰਮਾਂ ਦੀ ਹੈ ਕਿ ਤੂੰ ਅੱਜ ਕੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੇ ਵੀ ਤਮੀਰ ਕੀਤੀ ਹੈ, ਜਿਨ੍ਹਾਂ ਲੋਕਾਂ ਨੇ ਸਮਾਜ ਨੂੰ ਦੇਣ ਦਿੱਤੀ ਹੋਵੇਗੀ, ਉਹਨਾਂ ਲੋਕਾਂ ਨੂੰ ਅਸੀਂ ਨੀਵੇਂ ਵਿਖਾਉਂਦੇ ਗਏ, ਵਿਖਾ ਰਹੇ ਹਾਂ, ਅਜੇ ਇਸ ਜਾਲ ਤੋਂ ਨਿਕਲ ਨਹੀਂ ਰਹੇ ਹਾਂ। ਕਬੀਰ ਸਾਹਿਬ ਜੀ ਅਗਲੀ ਪੰਕਤੀ ਦੇ ਵਿੱਚ ਬਹੁਤ ਹੀ ਸੁੰਦਰ ਸਾਡੀਆਂ ਕਮਜ਼ੋਰੀਆਂ ਵੀ ਦੱਸਦੇ ਨੇ ਅਤੇ ਸੁੰਦਰ ਢੰਗ ਦੇ ਨਾਲ ਸਾਨੂੰ ਸਮਝਾਉਂਦੇ ਨੇ ਕਿ ਅਸੀਂ ਨਾ ਅਲਾਮਤਾਂ ਤੋਂ ਦੂਰ ਕਿਵੇਂ ਹੋਈਏ।
ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉਂ ਟੁਰ ਮਿਲੋ ਜੁਲਾਹੋ।
ਭਗਤ ਕਬੀਰ ਸਾਹਿਬ ਜੀ ਨਾਲ ਹੀ ਇਹ ਰਹਾਓ ਦੀ ਪੰਕਤੀ ਹੈ ਜਿਹੜੀ ਆਪਾਂ ਸਾਂਝੀ ਕੀਤੀ ਹੈ। ਇੱਕ ਉਦਾਹਰਨ ਦਿੱਤੀ ਕਬੀਰ ਸਾਹਿਬ ਜੀ ਨੇ ਕਿ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ। ਕਬੀਰ ਸਾਹਿਬ ਜੀ ਇਹ ਕਹਿੰਦੇ ਨੇ ਕਿ ਜਦੋਂ ਕਿਸੇ ਦੇ ਹਿਰਦੇ ਵਿੱਚ ਰੱਬ ਵੱਸ ਜਾਂਦਾ ਹੈ, ਉਹਦਾ ਜੀਵਨ ਰੱਬੀ ਜੀਵਨ ਹੋ ਜਾਂਦਾ ਹੈ, ਤੇ ਜਿਵੇਂ ਪਾਣੀ ਦੇ ਵਿੱਚ ਪਾਇਆ ਹੋਇਆ ਪਾਣੀ ਤੁਸੀਂ ਵੱਖਰਾ ਨਹੀਂ ਕਰ ਸਕਦੇ ਹੋ, ਇਸੇ ਤਰ੍ਹਾਂ ਹੀ ਰੱਬ ਵੀ ਉਸ ਮਨੁੱਖ ਤੋਂ ਵੱਖਰਾ ਨਹੀਂ ਹੁੰਦਾ ਜਿੱਥੇ ਵੀ ਉਹ ਮਨੁੱਖ ਰਹਿੰਦਾ। ਕਿਉਂਕਿ ਕਬੀਰ ਨੇ ਇੱਕ ਹੋਰ ਭਰਮ ਦੂਰ ਕਰਨਾ ਵੀ ਕਬੀਰ ਸਾਹਿਬ ਤੁਸੀਂ ਮਗਹਰ ਕਿਉਂ ਗਏ, ਤੇ ਕਬੀਰ ਸਾਹਿਬ ਜੀ ਨੇ ਇਹ ਦੱਸਣਾ ਵੀ ਜੇ ਮੈਂ ਨਰਕ ਵਿੱਚ ਜਾਵਾਂਗਾ ਤੇ ਰੱਬ ਜਿਹੜਾ ਹਿਰਦੇ ਵਸਦਾ ਨਾ ਉਹ ਵੀ ਨਰਕ ਜਾਏਗਾ, ਕਿਉਂਕਿ ਰੱਬ ਤੇ ਮੇਰੇ ਹਿਰਦੇ ਵਸਦਾ, ਜਿੱਥੇ ਮੈਂ ਹੋਵਾਂਗਾ ਰੱਬ ਵੀ ਤੇ ਉੱਥੇ ਹੀ ਹੋਵੇਗਾ ਨਾ। ਇਕੱਲਾ ਰੱਬ ਬਨਾਰਸ ਵਿੱਚ ਨਹੀਂ ਜਾਂ ਕਿਸੇ ਹੋਰ ਧਾਰਮਿਕ, ਰੱਬ ਤੇ ਸਾਰੀ ਥਾਂ ਹੈ, ਰੱਬ ਤੇ ਮੇਰੇ ਹਿਰਦੇ ਵਿੱਚ ਹੈ। ਤੇ ਕਬੀਰ ਸਾਹਿਬ ਜੀ ਉਹਦੇ ਨਾਲ ਦਾ ਅਗਲੀ ਪਹਿਲੀ ਪੰਕਤੀ ਜੋ ਹੈ ਉਸਦੀ ਅਗਲੀ ਪੰਕਤੀ ਵਿੱਚ ਇਹ ਦੱਸਣਾ ਕਰਦੇ ਹਨ।
ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉਂ ਟੁਰ ਮਿਲੋ ਜੁਲਾਹੋ।
ਭਗਤ ਕਬੀਰ ਸਾਹਿਬ ਜੀ ਨੇ ਨਾਲ ਦੀ ਪੰਕਤੀ 'ਚ ਦੱਸਣਾ ਕੀਤਾ ਹੈ ਕਿ ਜਿਵੇਂ ਪਾਣੀ ਨੂੰ ਵੱਖ ਨਹੀਂ ਨਾ ਕੀਤਾ ਜਾ ਸਕਦਾ, ਕਬੀਰ ਦੇ ਅੰਦਰੋਂ ਰੱਬ ਨੂੰ ਵੱਖ ਨਹੀਂ ਕੀਤਾ ਜਾ ਸਕਦਾ।
ਹਰ ਕੇ ਲੋਗਾ ਮੈਂ ਤੋਂ ਮਤ ਕਾ ਪੂਰਾ।
ਹੇ ਹਰੀ ਦੇ ਸੰਤ ਜਨੋ, ਕਬੀਰ ਸਾਹਿਬ ਦੀ ਸ਼ਬਦਾਵਲੀ ਇਹ ਹੈ ਕਿ ਕਬੀਰ ਸਾਹਿਬ ਨੂੰ ਉਹ ਜੁਲਾਹਾ ਕਹਿੰਦੇ ਨੇ, ਤੈਨੂੰ ਮਤ ਨਹੀਂ, ਤੂੰ ਭੋਲਾ ਹੈ, ਤੇ ਉਸ ਬੇਸਮਝ, ਤੈਨੂੰ ਸਮਝ ਨਹੀਂ ਹੈ। ਪਰ ਕਬੀਰ ਸਾਹਿਬ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਹੇ ਸੰਤ ਜਨੋ, ਆਪਾਂ ਨੂੰ ਕੋਈ ਕਹੇਗਾ ਤੂੰ ਬੇਸਮਝ ਹੈ, ਤੇਰੇ ਕੋ ਮਤ ਨਹੀਂ ਹੈ, ਤੂੰ ਜੁਲਾਹਾ ਹੈ, ਤੇ ਆਪਾਂ ਉਹਨੂੰ ਅੱਗੋਂ ਵੈਸਾ ਹੀ ਜਵਾਬ ਦੇਵਾਂਗੇ। ਪਰ ਇਹ ਬੰਦਗੀ ਦੀ ਕਮਾਲ ਹੈ, ਕਬੀਰ ਸਾਹਿਬ ਜੀ ਅੱਗੋਂ ਇਹ ਆਖਦੇ ਨੇ ਕਿ ਭਾਈ ਹੇ ਸੰਤ ਜਨੋ, ਠੀਕ ਹੈ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੂੰ ਮਤ ਦਾ ਭੋਲਾ ਹੈ, ਤੇਰੇ ਕੋਲ ਮਤ ਨਹੀਂ, ਤੂੰ ਬੇਸਮਝ ਹੈ।
ਜੋ ਤਨ ਕਾਸੀ ਤਜਹੇ ਕਬੀਰਾ, ਰਮਈਆ ਕਹਾ ਨਿਹੋਰਾ।
ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਸਿਆਣਿਓ, ਵਿਦਵਾਨੋ, ਸ਼ਾਸਤਰੀਓ, ਤੁਸੀਂ ਬੜੇ ਗ੍ਰੰਥ ਪੜ੍ਹੇ ਨੇ, ਮੇਰੀ ਇਸ ਗੱਲ ਦਾ ਜਵਾਬ ਦਿਓ ਕਿ ਜੇ ਤੁਸੀਂ ਕਹਿੰਦੇ ਹੋ ਇੱਥੇ ਮਰਨ ਨਾਲ ਮੁਕਤੀ ਹੁੰਦੀ ਹੈ, ਤੇ ਫਿਰ ਰੱਬ ਦੇ ਨਿਹੋਰੇ ਕਿਉਂ ਕਰਨੇ ਹਨ, ਰੱਬ ਦੀ ਬੰਦਗੀ ਕਿਉਂ ਕਰਨੀ ਹੈ, ਲੋੜ ਹੀ ਕੀ ਹੈ ਉਹਦੀ ਬੰਦਗੀ ਕਰਨ ਦੀ, ਜੇ ਇੱਥੇ ਹੀ ਮਰਿਆ ਸਭ ਕੁਛ ਹੋ ਜਾਣਾ, ਤੇ ਫਿਰ ਬੰਦਾ ਸਾਰੀ ਉਮਰ ਜੋ ਮਰਜ਼ੀ ਕਰਮ ਕਰਦਾ ਰਹੇ। ਪਰ ਕਬੀਰ ਸਾਹਿਬ ਜੀ ਨੇ ਕਿਹਾ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਜਿਸ ਮਨੁੱਖ ਦੇ ਅੰਦਰ ਰੱਬ ਦੀ ਬੰਦਗੀ ਹੈ, ਉਹਦੇ ਕਰਮਾਂ ਵਿੱਚ ਬੰਦਗੀ ਹੈ, ਸਰਬੱਤ ਦਾ ਭਲਾ ਤੇ ਮਨੁੱਖਤਾ ਦਾ ਭਲਾ ਕਰਨ ਵਾਲਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਿੱਥੇ ਮਰਜ਼ੀ ਜਾਏ ਉਹਦੀ ਉੱਥੇ ਹੀ ਮੁਕਤੀ ਹੈ। ਕਹਿੰਦੇ ਨੇ ਰੱਬ ਦਾ ਨਿਹੋਰਾ ਕਿਉਂ ਕਰਨਾ ਪੰਡਿਤ ਜੀ, ਜੇ ਇੱਥੇ ਬੈਠਿਆਂ ਮੁਕਤੀ ਹੁੰਦੀ ਹੋਵੇ ਤੇ ਉਸ ਰੱਬ ਦੀ ਬੰਦਗੀ ਕਰਨੀ ਚੰਗੀ ਗੱਲ ਹੈ, ਜਿੱਥੇ ਵੀ ਕਰੋ ਉੱਥੇ ਹੀ ਹਾਜ਼ਰ ਨਾਜ਼ਰ ਹੈ।
ਰਹਾਓ ਕਹਿਤ ਕਬੀਰ ਸੁਲਹੋ ਰੇ ਲੋਈ ਪਰਮ ਨਾ ਭੁੱਲਹੋ ਕੋਈ।
ਕਹਿਤ ਕਬੀਰ ਸੁਨੋ ਰੇ ਲੋਈ, ਲੋਈ ਭਗਤ ਕਬੀਰ ਸਾਹਿਬ ਜੀ ਪਤਨੀ ਦਾ ਨਾਮ ਵੀ ਹੈ, ਲੇਕਿਨ ਇੱਥੇ ਲੋਈ ਜਗਤ ਲਈ ਆਇਆ ਹੈ। ਕਹਿਤ ਕਬੀਰ ਸੁਨੋ ਰੇ ਲੋਈ, ਇਹ ਜਗਤ ਜੀਵ ਸਾਰੇ ਸੁਣੋ, ਭਰਮ ਨਾ ਭੁੱਲੋ, ਭਰਮਾਂ ਵਿੱਚ ਨਾ ਪਾਓ ਵੀ ਆਹ ਬੰਦਾ ਛੋਟੀ ਜਾਤ ਦਾ ਤੇ ਇਹਦੀ ਕਦੀ ਮੁਕਤੀ ਨਹੀਂ ਹੋ ਸਕਦੀ ਹੈ, ਇਹ ਉੱਚਾ ਨਹੀਂ ਸੋਚ ਸਕਦਾ, ਇਹ ਉੱਤਮ ਪੁਰਸ਼ ਨਹੀਂ ਹੋ ਸਕਦਾ ਹੈ। ਨਹੀਂ, ਅਸੀਂ ਆਪਣੇ ਗੁਰੂ ਬਾਰੇ ਜਦੋਂ ਬਚਨ ਕਹਿੰਦੇ ਨਾ, ਗੁਰੂ ਤੇ ਸਾਡਾ ਗਰੀਬ ਨਿਵਾਜ ਹੈ, ਅਸੀਂ ਜਦੋਂ ਇਹ ਬਚਨ ਪੜ੍ਹਦੇ ਹਾਂ ਕਿ ਇਹਨੇ ਗਰੀਬ ਸਿੱਖਣ ਕੋ ਦੇਹੂੰ ਪਾਤਸ਼ਾਹੀ, ਉਹ ਪਾਤਸ਼ਾਹੀ ਕੀ ਸੀ? ਉਹ ਪਾਤਸ਼ਾਹੀ ਮੈਂ ਇੱਕ ਸ਼ਬਦ ਹੈ ਬੜਾ ਸੁੰਦਰ, ਉਹ ਸ਼ਬਦ ਦੇ ਜਿੰਨੇ ਵੀ ਅਰਥ ਕਰੀ ਜਾਓ, ਸੱਜਣ ਪੁਰਸ਼ ਕਹੋ, ਉੱਤਮ ਪੁਰਸ਼ ਕਹੋ, ਸ੍ਰੇਸ਼ਟ, ਉਹਦੇ ਗੂਗਲ ਦੇ ਵਿੱਚ ਸ਼ਬਦ ਸਰਦਾਰ ਲੋਕ ਵੀ ਲਿਖਿਆ। ਸਰਦਾਰ ਦਾ ਮਤਲਬ ਕਿਸੇ ਡਰੈਸ ਨਾਲ ਨਹੀਂ ਹੈ, ਕੌਣ ਸਾਰਿਆਂ ਦਾ ਸਰਦਾਰ ਹੋ ਸਕਦਾ ਹੈ? ਸਰਦਾਰਿਆਂ ਦਾ ਸਰਦਾਰ ਉਹੀ ਹੋ ਸਕਦਾ ਹੈ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੋਏਗਾ, ਸਰਦਾਰ ਉਹੀ ਹੈ ਜਿਹੜਾ ਸਰਬੱਤ ਦਾ ਭਲਾ ਸੋਚਦਾ ਹੋਵੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਹੇ ਭਾਈ, ਭਰਮ ਵਿੱਚ ਨਾ ਇਸ ਗੱਲ 'ਚ ਪਾਓ ਕਿ ਭਾਈ ਆਹ ਬੰਦਾ ਜਿਹੜਾ ਚੁਰਾਏ 'ਚ ਬੈਠ ਕੇ ਜੁੱਤੀਆਂ ਗੰਢਣ ਵਾਲਾ ਹੈ ਨਾ, ਇਹ ਕਦੀ ਉੱਚਾ ਨਹੀਂ ਹੋ ਸਕਦਾ, ਇਹ ਰੱਬ ਵਰਗਾ ਤੇ ਇਹ ਉੱਤਮ ਸੱਜਣ ਪੁਰਸ਼ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਇਸ ਭਰਮ ਵਿੱਚੋਂ ਨਿਕਲ ਜਾਓ। ਇਹ ਭਰਮ ਹੈ ਉਹ ਪਰਮੇਸ਼ਰ ਨੇ ਕਿਸ ਨੂੰ ਉੱਚੀ ਸੋਚ ਦੇ ਦੇਣੀ ਹੈ ਸਾਨੂੰ ਪਤਾ ਵੀ ਨਹੀਂ ਲੱਗਣਾ। ਮਹਾਰਾਜ ਇੱਥੇ ਬਚਨ ਕਰ ਰਹੇ ਨੇ ਕਿ ਭਾਈ ਇਸ ਭਰਮ ਵਿੱਚੋਂ ਆਪਣੇ ਆਪ ਨੂੰ ਦੂਰ ਕਰੋ।
ਕਿਆ ਕਾਸੀ ਕਿਆ ਉਖਰ ਮਗ ਹਰ ਰਾਮ ਹਿਰਦੈ ਜੋ ਹੋਈ।
ਭਗਤ ਕਬੀਰ ਸਾਹਿਬ ਜੀ ਨੇ ਦੋਨੋਂ ਜਗ੍ਹਾ ਦਾ ਜ਼ਿਕਰ ਕੀਤਾ, ਬਨਾਰਸ ਦਾ ਕਾਂਸ਼ੀ ਤੇ ਇੱਕ ਮਗਹਰ। ਮਗਰ ਦੀ ਜਿਹੜੀ ਜ਼ਮੀਨ ਸੀ ਇਹ ਸਾਰੀ ਪਥਰੀਲੀ ਸੀ, ਜਾਂ ਇਹ ਜ਼ਮੀਨ ਦੇ ਉੱਤੇ ਫਸਲ ਨਹੀਂ ਹੁੰਦੀ ਸੀ। ਇਹ ਗੋਰਖਪੁਰ ਡਿਸਟ੍ਰਿਕਟ ਪੈ ਜਾਂਦਾ ਹੈ, ਉੱਥੇ ਭਗਤ ਕਬੀਰ ਸਾਹਿਬ ਦਾ ਹੁਣ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਸੋ ਕਬੀਰ ਸਾਹਿਬ ਜੀ ਨੇ ਇਸ ਬਚਨ ਦੇ ਵਿੱਚ ਬਹੁਤ ਕੁਝ ਦੱਸਣਾ ਕੀਤਾ ਹੈ। ਕਬੀਰ ਸਾਹਿਬ ਕਹਿ ਰਹੇ ਨੇ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨਾ ਭੁੱਲੋ ਕੋਈ, ਕਿਆ ਕਾਂਸ਼ੀ ਕਿਆ ਉਖਰ ਮਗਹਰ ਰਾਮ ਹਿਰਦੇ ਜੋ ਹੋਈ। ਜੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਤੇ ਫਿਰ ਜਿਹੜਾ ਮਗਹਰ ਹੈ ਜਿਸ ਨੂੰ ਹੜੰਬਾ ਦਾ ਇਹ ਇਲਾਕਾ ਜਾਂ ਬੰਜਰ ਉਹ ਇਲਾਕਾ ਜਿਹੜਾ ਹੈ, ਇਸ ਇਲਾਕੇ 'ਚ ਰਹਿਣ ਵਾਲਾ ਮਨੁੱਖ ਅਗਰ ਕੋਈ ਹੁਣ ਕੋਈ ਥਾਂ ਕਿਸੇ ਨੂੰ ਉੱਚਾ ਕਰ ਦੇਵੇ ਇਹ ਵੱਡੀ ਗੱਲ ਨਹੀਂ, ਕਿਸੇ ਥਾਂ ਨੂੰ ਕੋਈ ਉੱਚਾ ਕਰ ਦੇ ਇਹ ਵੱਡੀ ਗੱਲ ਹੈ। ਕਬੀਰ ਸਾਹਿਬ ਜੀ ਨੇ ਸਗਲੀ ਸੈਨ ਤਰਾਈ ਦਾ ਜਿਹੜਾ ਅਰਥ ਹੈ ਉਹ ਇਹ ਹੈ ਕਿ ਜਿੰਨੇ ਉਸ ਇਲਾਕੇ 'ਚ ਰਹਿਣ ਵਾਲੇ ਲੋਕ ਸਨ ਬੰਦਗੀ ਨਾਲ ਜੋੜਿਆ, ਉਹਨਾਂ ਦੇ ਮੰਦਰਾਂ ਵਿੱਚ ਕੋਈ ਜਾ ਨਹੀਂ ਸਕਦਾ ਸੀ, ਚੰਗੇ ਰਸਤੇ ਦੱਸੇ। ਸੋ ਭਗਤ ਕਬੀਰ ਸਾਹਿਬ ਜੀ ਨੇ ਇਸ ਕਰਮਾਂ ਵਿੱਚ ਬੰਦਗੀ ਪੈਦਾ ਕਰੋ, ਇਕੱਲੇ ਆਪਣੇ ਇੱਕ ਜੀ ਦਾ ਭਲਾ ਹੀ ਨਹੀਂ, ਜੇ ਅਸੀਂ ਸਰਬੱਤ ਦੇ ਭਲੇ ਲਈ ਗੱਲ ਕਰਦੇ ਹਾਂ ਤੇ ਉਹਦੇ ਲਈ ਕੋਈ ਉਪਰਾਲੇ ਕਰੀਏ ਫਿਰ ਅਸੀਂ ਸਾਡੇ ਕਰਮਾਂ ਵਿੱਚ ਬੰਦਗੀ ਹੈ। ਹਜ਼ੂਰ ਨੇ ਜਿੱਥੇ ਸਾਨੂੰ ਅੱਜ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉੱਥੇ ਨਾਲ ਹੀ ਇੱਕ ਲੜੀਵਾਰ ਸ਼ਬਦ ਹੈ ਜੋ ਰੋਜ਼ਾਨਾ ਆਪ ਸਰਵਨ ਕਰਦੇ ਹੋ। ਆਓ ਪਾਤਸ਼ਾਹ ਜੀ ਦਾ ਅਗਲੇਰਾ ਜੋ ਸ਼ਬਦ ਹੈ ਉਹ ਆਪਾਂ ਸਰਵਨ ਕਰੀਏ ਜੀ।
ਰਾਮ ਕਲੀ ਮਹਲਾ ਪੰਜਵਾ ਸਿੰਚੇ ਦਰਬ ਦੇਹ ਦੁਖ ਲੋਗ।
ਇੱਥੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ, ਧੰਨ ਗੁਰੂ ਅਰਜਨ ਦੇਵ ਮਹਾਰਾਜ। ਮਹਾਰਾਜ ਕਹਿੰਦੇ ਨੇ ਕਿ ਲੋਕ ਧਨ ਇਕੱਠਾ ਕਰਦੇ ਨੇ ਸਿੰਚੇ ਦਰਬ, ਤੇ ਕਿਵੇਂ ਇਕੱਠਾ ਕਰਦੇ ਨੇ? ਦੇਹ ਦੁੱਖ ਲੋਕ। ਸਾਡੇ ਜੀਵਨ ਵਿੱਚ ਨਾ ਖੋ ਕੇ ਖਾਣ ਦੀ ਜਾਚ ਦੱਸੀ ਹੈ ਤੇ ਨਾ ਮੰਗ ਕੇ ਖਾਣ ਦੀ ਜਾਚ ਦੱਸੀ ਹੈ। ਸਾਨੂੰ ਮਹਾਰਾਜ ਨੇ ਕਿਰਤ ਕਰਕੇ ਖਾਣ ਦੀ ਜਾਚ ਦੱਸੀ ਹੈ। ਅਸੀਂ ਕਿਵੇਂ, ਬੰਦਾ ਕਿਵੇਂ ਰੱਜੇਗਾ? ਨਾ ਖੋ ਕੇ ਰੱਜ ਸਕਦਾ ਹੈ, ਨਾ ਮੰਗ ਕੇ ਰੱਜ ਸਕਦਾ ਹੈ। ਜਿੱਦਣ ਰੱਜੇਗਾ ਆਪਣੀ ਕਿਰਤ ਕਮਾਈ ਨਾ ਰੱਜੇਗਾ, ਜਿੱਦਣ ਉਹ ਧਰਮ ਦੀ ਕਿਰਤ ਕਰੇਗਾ ਉਦਣ ਹੀ ਬੰਦਾ ਰੱਜ ਸਕਦਾ ਹੈ। ਇਹ ਨਹੀਂ ਤੇ ਜੀਵਨ ਵਿੱਚ ਆਪ ਦੇਖ ਸਕਦੇ ਹੋ ਵੀ ਨਾ ਮੰਗਣ ਵਾਲਿਆਂ ਦੀ ਅੱਜ ਤੱਕ ਪੂਰੀ ਪਈ ਹੈ ਤੇ ਨਾ ਖੋਣ ਵਾਲਿਆਂ ਦੀ ਪੂਰੀ ਪਈ ਹੈ। ਜਿੱਦਣ ਕੋਈ ਬੰਦਾ ਰੱਜੇਗਾ ਆਪਣੀ ਦਸਾਂ ਨੌਵਾਂ ਦੀ ਕਿਰਤ ਨਾਲ ਹੀ ਰੱਜੇਗਾ, ਔਰ ਉਹਨੂੰ ਕੋਈ ਜੀਵਨ 'ਚ ਡੁਲਾ ਵੀ ਨਹੀਂ ਸਕਦਾ ਹੈ। ਹਾਂ, ਨੈਪੋਲੀਅਨ ਬੋਨਾਪਾਰਟ ਉਹ ਕਹਿੰਦਾ ਬੰਦੇ ਦੇ ਜੀਵਨ 'ਚ ਸਮੱਸਿਆ ਤਾਂ ਆਉਂਦੀਆਂ ਨੇ, ਦੁੱਖ ਵੀ ਆਉਂਦੇ ਨੇ, ਮੁਸ਼ਕਲਾਂ ਵੀ ਆਉਂਦੀਆਂ ਨੇ, ਪਰ ਉਹਨਾਂ ਦੇ ਸਾਹਮਣੇ ਖਲੋਣਾ ਇਸ ਤਰ੍ਹਾਂ ਹੁੰਦਾ ਜਿਵੇਂ ਤੋਫ ਦੇ ਅੱਗੇ ਖਲੋ ਕੇ ਅਡੋਲ ਰਹਿਣਾ, ਉਹ ਮਰਦ ਹੁੰਦਾ ਹੈ। ਦੂਸਰਾ, ਜੇ ਕੋਈ ਬੰਦਾ ਦੁੱਖਾਂ ਤੋਂ ਡਰ ਜਾਏ, ਤਕਲੀਫਾਂ ਤੋਂ ਬਚੇ, ਸਿਰ ਝੁਕਾ ਕੇ ਜ਼ਿੰਦਗੀ ਜੀਵੇ, ਸੱਚ ਜਾਣਿਓ ਫਿਰ ਉਹ ਬੰਦਾ ਦੁਨੀਆਂ 'ਚ ਸਤਿਕਾਰ ਨਹੀਂ ਪਾ ਸਕਦਾ। ਨਾ ਖੋ ਕੇ ਖਾਣ ਵਾਲਾ ਸਤਿਕਾਰ ਪਾ ਸਕਦਾ, ਨਾ ਮੰਗ ਕੇ। ਸਤਿਕਾਰ ਉਹੀ ਪਾਏਗਾ ਜਿਹੜਾ ਆਪਣੇ ਦਸਾਂ ਨੌਵਾਂ ਦੀ ਕਿਰਤ। ਮਹਾਰਾਜ ਇੱਥੇ ਕਹਿ ਰਹੇ ਨੇ ਕਿ ਬੰਦੇ ਧਨ ਖੋਂਦੇ ਹਨ ਤੇ ਲੋਕਾਂ ਨੂੰ ਦੁੱਖ ਦਿੰਦੇ ਹਨ।
ਹੀਰੇ ਕਾਜ ਨਾ ਅਵਰਾ ਜੋਗ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਇਹ ਤੇਰੇ ਕਾਜ ਨਹੀਂ ਹੈ, ਕਿਉਂਕਿ ਜਿੱਦਣ ਤੂੰ ਅੱਖਾਂ ਮਿਟਣੀਆਂ ਨੇ ਤੇਰਾ ਸੰਗ ਕੁਛ ਵੀ ਨਹੀਂ ਜਾਣਾ ਹੈ। ਤੇ ਅਵਰਾ ਜਿਹੜੇ ਪਿੱਛੇ ਰਹਿ ਜਾਣੇ ਨੇ, ਜਿਹਨਾਂ ਲਈ ਕਰਦਾ ਸੀ, ਸਾਡੇ ਇਲਾਕੇ ਦੇ ਵਿੱਚ ਇੱਕ ਬੰਦਾ ਬਹੁਤ ਸਾਰੀਆਂ ਲੋਕਾਂ ਦੀਆਂ ਜ਼ਮੀਨਾਂ ਨੱਪਦਾ ਫਿਰਦਾ ਸੀ, ਨੱਪ ਲਈਆਂ, ਆਖਰ ਬੱਚੇ ਨਾ ਪੁੱਛਣ ਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਮਰਿਆ। ਮਹਾਰਾਜ ਕਹਿੰਦੇ ਤੇਰੇ ਕੀ ਕੰਮ ਆਇਆ? ਤੇਰੇ ਹੱਥੋਂ ਕੋਈ ਦੂਜਿਆਂ ਨੇ ਖੋਹ ਲਿਆ ਤੇ ਲੈ ਕੋਈ ਹੋਰ ਗਿਆ, ਤੂੰ ਦੁੱਖ ਦਿੰਦਾ ਤੇ ਆਪਣੇ ਜੀਵਨ ਨੂੰ ਵੀ ਦੁੱਖ ਦੇ ਗਿਆ।
ਕਰ ਅਹੰਕਾਰ ਹੋਏ ਵਰ ਤਹੇ ਅੰਧ।
ਮਹਾਰਾਜ ਕਹਿੰਦੇ ਤੂੰ ਹੰਕਾਰ ਦੇ ਵਿੱਚ ਤੁਰਦਾ ਤੇ ਤੇਰਾ ਵਰਤਾਰਾ ਅੰਨਾ ਹੈ। ਅੰਨਾ ਕੀ ਹੈ? ਨਾ ਆਪਣਾ ਦਿਸਦਾ, ਨਾ ਕੋਈ ਭੈਣ ਤੇ ਨਾ ਭਰਾ ਤੇ ਨਾ ਪਿਓ, ਬੰਦੇ ਨੂੰ ਕੁਛ ਨਹੀਂ ਦਿਸਦਾ, ਇੱਥੋਂ ਤੱਕ ਉਹਨੂੰ ਰੱਬ ਵੀ ਕਿਤੇ ਨਹੀਂ ਦਿਸਦਾ ਹੈ, ਅੰਨੇ ਵਾਂਗੂ ਵਰਤਾਰਾ ਕਰਦਾ ਹੈ।
ਚਮਕੀ ਜੇਵੜੀ ਤੂੰ ਆਗੈ ਬੰਦ।
ਮਹਾਰਾਜ ਕਹਿੰਦੇ ਨੇ ਬਸ ਤੂੰ ਮੌਤ ਦੀ ਫਾਹੀ ਵਿੱਚ ਆਪਣੇ ਆਪ ਨੂੰ ਆਪ ਹੀ ਬੰਨ ਰਿਹਾ ਹੈ।
ਛਾੜ ਵੇਡਾਣੀ ਤਾਤ ਮੂੜੇ।
ਮੂਰਖਾ, ਆਪਣੇ ਜੀਵਨ ਵਿੱਚੋਂ ਈਰਖਾ ਛੱਡ, ਤਾਤ ਛੱਡ। ਕਿਉਂ ਛੱਡਣੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ
ਈਹਾਂ ਬਸਨਾ ਰਾਤ ਮੂੜੇ।
ਭਾਈ ਇੱਥੇ ਕੇਵਲ ਰਾਤ ਹੀ ਰਹਿਣਾ ਹੈ, ਇਹ ਜ਼ਿੰਦਗੀ ਦੀ ਰਾਤ ਹੈ, ਪਤਾ ਨਹੀਂ ਕਿਸ ਵੇਲੇ ਇਹ ਮੁੱਕ ਜਾਣੀ ਹੈ, ਇਸ ਕਰਕੇ ਇੱਥੇ ਕੋਈ ਜ਼ਿਆਦਾ ਸਮਾਂ ਬੈਠਾ ਨਹੀਂ ਰਹਿਣਾ ਹੈ।
ਮਾਇਆ ਕੇ ਮਾਤੇ ਤੈ ਉੱਠ ਚੱਲਣਾ।
ਇਸ ਮਾਇਆ ਦੇ ਵਿੱਚ ਮਸਤ ਹੋਇਆ ਹੀ ਤੂੰ ਸਾਰਾ ਜੀਵਨ ਗੁਜ਼ਾਰ ਜਾਣਾ ਹੈ।
ਰਾਚ ਰਹੇ ਤੂੰ ਸੰਗ ਸੁਪਨਾ।
ਇਸ ਸੁਪਨੇ ਦੇ ਵਿੱਚ ਹੀ ਭਾਈ ਤੂੰ ਰਚਿਆ ਪਿਆ ਹੈ।
ਰਹਾਓ
ਬਾਲ ਵਿਵਸਥਾ ਬਾਰਿਕ ਅੰਧ।
ਮਹਾਰਾਜ ਕਹਿੰਦੇ ਜਿਵੇਂ ਬੱਚਿਆਂ ਵਾਲੀ ਉਮਰ ਤੂੰ ਗੁਜ਼ਾਰ ਜਾਂਦਾ ਅੰਨਿਆਂ ਵਾਂਗੂ।
ਪਰ ਜੋਬਨ ਲਾਗਾ ਦੁਰਗੰਧ,
ਜਦੋਂ ਜੋਬਨ ਆਉਂਦਾ ਤੇ ਵਿਕਾਰਾਂ ਦੇ ਵਿੱਚ ਪੈ ਜਾਂਦਾ।
ਤ੍ਰਿਤੀ ਵਿਵਸਥਾ ਸਿੰਚੋ ਮਾਏ,
ਤੂੰ ਮਾਇਆ ਲਾ ਦਿੰਦਾ ਹੈ।
ਤ੍ਰਿਤੀ ਵਿਵਸਥਾ ਸਿੰਚੇ ਮਾਏ, ਬਿਰਦ ਪਿਆ ਛੋੜ ਚੱਲਿਓ ਪਛਤਾਏ।
ਜਦੋਂ ਬੁਢੇਪਾ ਆਉਂਦਾ ਸਭ ਕੁਛ ਛੱਡ ਕੇ ਜਾਣਾ ਤੇ ਫਿਰ ਪਛਤਾਉਂਦਾ ਹੈ।
ਚਿਰੰਕਾਲ ਪਾਈ ਦੁਰਲੱਭ ਦੇਹ,
ਜਿਹੜੀ ਦੇਹ ਬੜੀ ਮੁਸ਼ਕਲ ਨਾਲ ਮਿਲੀ ਸੀ।
ਨਾਮ ਬਿਹੂਣੀ ਹੋਈ ਖੇਹ,
ਕਹਿੰਦੇ ਨਾਮ ਤੋਂ ਬਿਨਾਂ ਉਸਨੂੰ ਸਵਾਹ ਕਰ ਗਿਆ, ਜੀਵਨ ਵਿੱਚ ਕੁੱਝ ਨਹੀਂ ਖੱਟਿਆ।
ਪਸ਼ੂ ਪ੍ਰੇਤ ਮੁਗਧ ਤੇ ਬੁਰੀ,
ਇੰਨੀ ਬੁਰੀ ਹੋ ਜਾਂਦੀ ਕਿ ਲੋਕ ਪਸ਼ੂਆਂ ਵਾਂਗੂ ਤੇਰਾ ਵੀ ਤੈਨੂੰ ਵੀ ਦੁਰਕਾਰਦੇ ਹਨ।
ਕਿਸੇ ਨਾ ਬੂਝੈ ਜਿਨ ਇਹ ਸਿਰੀ,
ਜਿਸ ਪਰਮੇਸ਼ਰ ਨੇ ਦੇਹ ਦਿੱਤੀ ਸੀ ਉਸ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ।
ਸੁਣ ਕਰਤਾਰ ਗੋਬਿੰਦ ਗੋਪਾਲ,
ਹੇ ਭਾਈ ਉਸ ਪਰਮੇਸ਼ਰ ਅੱਗੇ ਅਰਦਾਸ ਕਰ, ਹੇ ਕਰਤਾਰ, ਹੇ ਗੋਬਿੰਦ, ਹੇ ਗੋਪਾਲ।
ਦੀਨ ਦਇਆਲ ਸਦਾ ਕਿਰਪਾਲ,
ਉੱਤੇ ਦਇਆ ਕਰਨ ਵਾਲੇ ਸਦਾ ਹੀ ਕਿਰਪਾ ਕਰਨ ਵਾਲੇ ਵਾਹਿਗੁਰੂ ਜੀ।
ਤੁਮੇ ਛਡਾਵੋ ਛੁੱਟ ਕਹਿ ਬੰਦ,
ਮਹਾਰਾਜ ਜੇ ਤੁਸੀਂ ਹੀ ਛੁਡਾਓ ਤੇ ਇਹ ਜੀਵ ਛੁੱਟ ਸਕਦਾ ਹੈ।
ਬਖਸ਼ ਮਿਲਾਵੋ ਨਾਨਕ ਜਗ ਅੰਦ,
ਆਪਣੀ ਬਖਸ਼ਿਸ਼ ਕਰਕੇ ਆਪਣੇ ਨਾਲ ਆਪ ਹੀ ਮਿਲਾ ਲਓ। ਹੇ ਪਰਮੇਸ਼ਰ ਜੀ, ਇਹ ਜਗਤ ਮਾਇਆ ਵਿੱਚ ਅੰਨਾ ਹੋਇਆ ਹੈ। ਮਹਾਰਾਜ ਬਖਸ਼ਿਸ਼ ਕਰਨ, ਬਾਣੀ ਦੇ ਬਚਨ ਸਾਰਿਆਂ ਦੇ ਹਿਰਦਿਆਂ ਵਿੱਚ ਵਸਣ ਜੀ। ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਨ੍ਹਾਂ ਸਮਤ ਬਖਸ਼ੀ, ਧੰਨਵਾਦ ਗੁਰੂ ਕੀ ਸਰਬੱਤ ਸੰਗਤ ਦਾ ਜਿਨ੍ਹਾਂ ਦਾ ਪਿਆਰ ਨਾਲ ਮਹਾਰਾਜ ਦੀ ਬਾਣੀ ਦੀ ਕਥਾ ਸਰਵਨ ਕੀਤੀ ਹੈ। ਧੰਨਵਾਦ ਹਿਰਗ੍ਰੰਥੀ ਭਾਈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਭਾਈ ਗੁਰਸੇਵਕ ਹੋਰਾਂ ਦਾ ਜਿਨ੍ਹਾਂ ਬੜਾ ਸੁੰਦਰ ਪਾਠ ਆਪ ਨੂੰ ਸਰਵਨ ਕਰਾਇਆ ਹੈ, ਸਮੁੱਚੇ ਪ੍ਰਬੰਧ ਦਾ। ਗੁਰੂ ਫਤਿਹ ਦੀ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਇਆਲ ਸਦਾ ਕਿਰਪਾਲ, ਤੁਮੇ ਛਡਾਵੋ ਛੁੱਟ ਕੇ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।